गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक रचना है, पंजाबी साहित्य पर कटाखे। आओ उसका अगला हिस्सा श्रवण करने की कोशिश करिए जी। ये उसका अखीरला भाग है। लड़ी नू जोड़न लई पिछले भाग विच पढ़िया कुछ सत्रां नू दोबारा पढ़िया जा रहा है। साहित्य पुस्तकां लिखण नाल नहीं बनता, दूसरियां बोलियां थी पराई रचना दे उलथे करण नाल नहीं उन्नत हो सकता। घर घर गली गली महावारी या हफ्तेवार या रोज़ाना अखबारों दे विच कूड़ा करकट छापना, रोज़ाना जिंदगी दे झगड़े फसाद झेड़े रोले बिखरियां ते खिंडियां सुरतां दियां बेचैनियां नू अकली उकसावटां दे रूप विच अंकित कर कर कदी उन्हां नू कविता दा लकब दे बाहर टोरना, कदी प्रस्ताव कदी लेख आख पानी उपर लकीरां वांग वाह ठेलना, ये सब साहित्य सुचे साहित्य दी उन्नति विच पत्थर डावण दा काम करना है। फिर दोहरा दईए कि साहित्य पुस्तक लिखण नाल नहीं बनता, दूसरियां बोलियां थी पराईयां रचना दे उलथे करण नाल नहीं उन्नत हो सकता। घर घर गली गली महावारी या हफ्तेवार या रोज़ाना अखबारों दे विच कूड़ा करकट छापना, रोज़ाना जिंदगी दे झगड़े फसाद झेड़े रोले बिखरियां ते खिंडियां सुरतां दियां बेचैनियां नू अकली उकसावटां दे रूप विच अंकित कर कर कदी उन्हां नू कविता दा लकब दे बाहर टोरना, कदी प्रस्ताव कदी लेख आख पानी उपर लकीरां वांग वाह ठेलना, ये सब साहित्य सुचे साहित्य दी उन्नति विच पत्थर डावण दा काम करना है। असली ते सुचा साहित्य महात्मा लोकां दे अमृत बचन होंदे हन। बंदे जिस कौम विच पैदा होण उस विच साहित्य दा तन आप मुहारा मीह वांग वरदा है। जिस तरह उच्चे महलां नाल कोई कौम उच्ची नहीं होंदी, जे उहदे बंदे वड्डे दिलां वाले उच्चियां सुरतां वाले होण ते भावें कखां दियां झुग्गियां विच रहण, ओ कौम नू वड्डा ते उच्चा करदे हन। इसी तरह साहित्य भी उन्हां महापुरखां दे परछावियां विच पलदी है। फिर दोहरा दईए असली ते सुचा साहित्य महात्मा लोकां दे अमृत बचन आउंदे हन। बंदे जिस कौम विच पैदा होण उस विच साहित्य दा तन आप मुहारा मीह वांग वरदा है। जिस तरह उच्चे महलां नाल कोई कौम उच्ची नहीं आउंदी, जे उहदे बंदे वड्डे दिलां वाले उच्चियां सुरतां वाले होण ते भावें कखां दियां झुग्गियां विच रहण, ओ कौम नू वड्डा ते उच्चा करदे हन। इसी तरह साहित्य भी उन्हां महापुरखां दे परछावियां विच पलदी है। पंजाबी साहित्य जो है सो फकीरां गुरु प्यारियां सुरती पुरखां दे वचन हन, ते ओ इस तरह दा तीर बरसावणा साहित्य है कि जिहड़ा इहदा जाणू होया उन्हों होर कोई बोली पांदी ने, ते पंजाबी साहित्य दे बाण प्यार परे कलेजियां नू विंदे हन और प्यार दे छेक भी करदे हन और प्यार दे जख्मां नू भी भरदे हन। हाँ जी, पंजाबी साहित्य जो है सो फकीरां गुरु प्यारियां सुरती पुरखां दे वचन हन, ते ओ इस तरह दा तीर बरसावणा साहित्य है कि जेड़ा इहदा जाणू होया उन्हों होर कोई बोली पांदी नहीं, ते पंजाबी साहित्य दे बाण प्यार भरे कलेजियां नू विंदे हन और प्यार दे छेक भी करदे हन और प्यार दे जख्मां नू भी भरदे हन। इस साहित्य दी उन्नति फकीर दिलां दे डूंगे ते असगाह वहणा विच है। ओ वहण पैण मामले दरपेश आण, कदी किसे दे दीदार होण नैण नाल होण, दिल नू अणियाले तीर चुभण अद्धे अंदर होण अद्धे बाहर, वरियां वंडे ना जाण पीड़ होवे तुणके वजण, ते उन्हां जीवन दे प्यार तजर्बियां उच्चियां नींदरां ते दिल दियां चीहां ते कसीसां विच दी कोई नवें आवाज़ मार। उह मिठे प्यार राग दे आप मुहारे अलाप पंछीवत फुल दे चुप रंग अलाप सुगंध राग वांग कोई रचना कोई इलाही रंग, कदी कदी किधरों उपजे हां उपजे बनाई ना जावे उस सुचे साहित्य दा समा बने। पर किथे जिथे कंडियां नू पालिया जावे फुल्लां नू सुकाया जावे ਖੁਦਗਰਜ਼ੀ ਲਾਲਚ ਮੋਹਰੇ ਉਹ ਸ਼ੋਰ ਪਾਉਣ, ਕਵੀ ਬਣਨ ਸਾਹਿਤੇ ਆਚਾਰੇ ਅਖਵਾਉਣ, ਨਿਰੇ ਅਖਵਾਉਣ ਲਈ ਲੋਕਾਂ ਦੀ ਸੁਰਤਾਂ ਮਲੀਨ ਅਰ ਚੰਚਲ ਹੋਣ, ਉੱਥੇ ਸਾਹਿਤੇ ਦਾ ਰੰਗ ਕਿੱਥੇ? ਹਰ ਇੱਕ ਕੌਮ ਦਾ ਆਪਣਾ ਆਪਣਾ ਸਾਹਿਤ ਹੁੰਦਾ ਹੈ। ਅੰਗਰੇਜ਼ੀ ਸਾਹਿਤੇ ਬਹੁਤ ਕਰਕੇ ਪੋਲੀਟੀਕਲ ਇਤਿਹਾਸ ਅਤੇ ਜੰਗ ਲੜਾਈ ਅਤੇ ਕੌਮਾਂ ਨੂੰ ਫਤਿਹ ਕਰ, ਉਹਨਾਂ ਨੂੰ ਕਿਸ ਤਰ੍ਹਾਂ ਹਕੂਮਤ ਅਤੇ ਕਾਨੂੰਨ ਵਿੱਚ ਰੱਖਣਾ, ਕਾਨੂੰਨ ਆਦਿ ਦਾ ਬਣਿਆ ਹੈ। ਜਿਹੜੇ ਪਾਰਖੀ ਬੰਦੇ ਹਨ ਉਹ ਵੇਖਦੇ ਹਨ ਕਿ ਅੰਗਰੇਜ਼ੀ ਬੋਲੀ ਵਿੱਚ ਕੋਈ ਲਿਰਿਕ ਅਤੇ ਸੁੱਚਾ ਰੋਮੈਂਟਿਕ ਸਾਹਿਤ ਹੀ ਨਹੀਂ। ਨਾਟਕ ਚੇਟਕ ਚੰਚਲ ਅਤੇ ਜਿਹੇ ਲੜਨ ਭਿੜਨ ਅਤੇ ਦੂਜੀਆਂ ਕੌਮਾਂ ਨੂੰ ਵਾਹੁਣ ਵਾਲੀਆਂ ਬੇਚੈਨ ਸੁਰਤਾਂ ਨੂੰ ਰੱਤਾ ਕੋ ਠੰਡ ਪਾਉਣ ਦੇ ਸਾਮਾਨ ਹਨ। ਅੰਗਰੇਜ਼ੀ ਸਾਹਿਤਾਂ ਥੀ ਪਹਿਲੇ ਰੋਮਨ ਐਮਪਾਇਰ ਵਿੱਚ ਵੀ ਇਹੋ ਜਿਹੀਆਂ ਖੇਡਾਂ ਦਾ ਸਾਹਿਤ ਸੀ ਅਤੇ ਇਹੋ ਕੁਛ ਸੀ ਕਿ ਕਵੀ ਅਮੀਰਾਂ ਦੇ ਮੇਜ਼ਾਂ ਪਰ ਇਕੱਠੇ ਆਉਂਦੇ ਸਨ ਅਤੇ ਸੋਹਣੀਆਂ ਗਹਿਣੇ ਕੱਪੜੇ ਪਾਏ ਸਜੀਆਂ ਧਜੀਆਂ ਅਮੀਰ ਸਵਾਣੀਆਂ ਦੇ ਪਰਚਾਵੇ ਖਾਤਰ ਤੁਕਬੰਦੀ ਕਰਦੇ ਸਨ ਅਤੇ ਜਿਹੜੇ ਕਿਸੇ ਸਵਾਣੀ ਨੂੰ ਭਾ ਜਾਣ ਉਹਨਾਂ ਦੀ ਇੱਜ਼ਤ ਆਉਂਦੀ ਸੀ। ਇਉਂ ਰੋਮਨ ਐਮਪਾਇਰ ਕੰਢਿਆਂ ਨੂੰ ਪਾਣੀ ਲਾ ਲਾ ਪਾਲਦੇ ਸਨ। ਫੁੱਲਾਂ ਦੀ ਇਹੋ ਜਿਹੀਆਂ ਕੌਮਾਂ ਵਿੱਚ ਕੋਈ ਪੁੱਛ ਨਹੀਂ ਆਉਂਦੀ। ਅਮਰੀਕਾ ਵਿੱਚ ਇਹੋ ਜਿਹੀ ਤਜਾਰਤੀ ਹਲਚਲ ਹੈ ਕਿ ਟਿੱਕਾ ਦਾ ਉੱਥੇ ਹੀ ਕੋਈ ਸਾਹਿਤ ਪੈਦਾ ਨਹੀਂ ਹੋਇਆ, ਇੱਕ ਅੱਧ ਮੰਦਾ ਹੋਇਆ ਹੈ। ਐਮਰਸਨ ਨੇ ਕੁਛ ਅਨੁਭਵੀ ਪ੍ਰਸਤਾਵ ਲਿਖੇ ਅਤੇ ਖੇਡ ਦੇਖੇ, ਉਹਦੇ ਖਿਆਲ ਲੈ ਲੈ ਟਰਾਈਂ ਜੇ ਬੰਦਿਆਂ ਨੇ ਕਲਮਾਂ ਸਵਾਰ ਸਵਾਰ ਸੋਹਣੇ ਸੋਹਣੇ ਫਿਕਰੇ ਪਾਏ, ਘੜੇ ਅਤੇ ਘੜਕੜ ਪੋਥੀਆਂ ਬਣਾਈਆਂ ਅਤੇ ਲੱਖਾਂ ਦੀ ਤਾਦਾਦ ਵਿੱਚ ਵੇਚੀਆਂ। ਹਾਂਜੀ, ਵੇਚੀਆਂ। ਐਮਰਸਨ ਨੂੰ ਉਹਨਾਂ ਵੇਚਿਆ। ਉਸ ਵਿਚਾਰੇ ਨੂੰ ਇੱਕ ਵਿਆਖਿਆਨ ਲਈ $2 ਅਤੇ ਉਹਦੇ ਘੋੜੇ ਵਾਸਤੇ ਦਾਣਾ ਮੂੰਹ ਚੜ੍ਹ ਕੇ ਮੰਗ ਕੇ ਮਿਲਦਾ ਸੀ। ਸੋ ਅਮਰੀਕਾ ਵਿੱਚ ਵੀ ਪੰਜਾਬੀ ਦੇ ਪਾਏ ਦਾ ਲਿਰਿਕ ਸਾਹਿਤ ਹਾਲੇ ਤੱਕ ਨਹੀਂ ਉਪਜ ਸਕਿਆ। ਬਣਾਇਆ ਬਹੁਤ ਕੁਛ ਪਰ ਉਪਜ ਨਹੀਂ ਸਕਿਆ। ਜਰਮਨ ਸਾਹਿਤ ਵਿੱਚ ਅਜੀਬ ਪੰਜਾਬੀ ਵਰਗਾ ਲਿਰਿਕ ਸਾਹਿਤ ਹੈ। ਉਹ ਜੇ ਕਲਵਲ ਬੰਦੀਆਂ ਨੂੰ ਇਹ ਅਤੇ ਉਹਨਾਂ ਆਪਣੇ ਹੱਡ ਬੀਤੀਆਂ ਗੱਲਾਂ ਲਿਖੀਆਂ। ਫਰਾਂਸੀਸੀ ਵਿੱਚ ਵੀ ਪੰਜਾਬੀ ਵਰਗੀ ਲਿਰਿਕ ਸਾਹਿਤ ਹੈ। ਇੱਕ ਅਜੀਬ ਕੁਛ ਰੂਹ ਦੇ ਲਗਾਓ ਦੀ ਖੇਡ ਦੀ ਗੱਲ ਹੈ, ਪਰ ਜੋ ਸਾਹਿਤ ਰੰਗ ਕਵਿਤਾ ਵਿੱਚ ਰਾਣਾ ਸੂਰਤ ਸਿੰਘ ਜੀ ਦੇ ਕਰਤਾ ਜੀ ਨੇ ਆਪਣੀਆਂ ਕਈ ਇਕਲੋਤਰੀਆਂ ਛੋਟੀਆਂ ਕਵਿਤਾਵਾਂ ਵਿੱਚ ਭਰਿਆ ਹੈ, ਉਸ ਤਰ੍ਹਾਂ ਦਾ ਰੰਗ ਜਾਪਾਨ ਦੀ ਲਿਰਿਕ ਸਾਹਿਤ ਵਿੱਚ ਹੈ। ਪੰਛੀਆਂ, ਬੂਟਿਆਂ, ਪੱਥਰਾਂ, ਦਰਿਆਵਾਂ ਅਤੇ ਕੁਦਰਤ ਦੇ ਜਲਵਿਆਂ ਅਤੇ ਪਰਛਾਵਿਆਂ ਵਿੱਚ ਦੀ ਉਹ ਇਲਾਹੀ ਪ੍ਰੀਤ, ਤੀਰ ਪਰੋਤੇ ਦਰਦ ਦੇ ਜੋ ਵਚਨ ਨਿਕਲੇ ਹਨ ਉਹ ਜਾਪਾਨੀ ਲਿਰਿਕ ਪੋਇਟਰੀ ਦੇ ਸਾਂਝੇ ਹਨ ਅਤੇ ਸਹਿਜ ਸੁਭਾਅ ਪੁੱਜਦੇ ਹਨ। ਸਾਡੇ ਆਪਣੇ ਮੁਲਕ ਵਿੱਚ ਉਹ ਸਭ ਸਾਹਿਤ ਪੰਜਾਬੀ ਨਾਲ ਆਣ ਟੱਕਰ ਖਾਂਦੇ ਹਨ, ਜਿਨ੍ਹਾਂ ਵਿੱਚ ਭਗਤੀ ਭਾਵ ਹੈ। ਸ਼ਾਸਤਰਿਕ ਸਾਹਿਤ ਦਾ ਪੁਰਾਣਾ ਤਰੀਕਾ ਕੋਈ ਜੀਦਾਨ ਦੇਣ ਵਾਲੀ ਚੀਜ਼ ਨਹੀਂ ਅਤੇ ਉਸ ਤਰ੍ਹਾਂ ਦੀਆਂ ਜਿੰਨੀਆਂ ਪੁਸਤਕਾਂ ਕਿਸੇ ਵੀ ਪੰਜਾਬੀ ਵਿੱਚ ਲਿਖੀਆਂ ਹਨ ਉਹ ਪੰਜਾਬੀ ਸਾਹਿਤ ਦੀ ਮਰਮ ਥੀ ਅਣਜਾਣ ਹਨ। ਮੈਂ ਉੱਪਰ ਕਹਿ ਆਇਆ ਹਾਂ ਕਿ ਹਰ ਇੱਕ ਮੁਲਕ ਦੇ ਕੌਮ ਦਾ ਸਾਹਿਤ ਆਪਣੇ ਵੱਖਰਾਪਨ ਵਿੱਚ ਹੋ ਕੇ ਸੁਗੰਧਿਤ ਹੋ ਸਕਦਾ ਹੈ। ਜੇ ਪੰਜਾਬੀ ਹੁਣ ਅੰਗਰੇਜ਼ੀ ਸਾਹਿਤ ਦੀ ਨਕਲ ਕਰੇ ਤਾਂ ਭਾਵੇਂ ਕੁਛ ਬਣ ਜਾਵੇ, ਸਾਹਿਤ ਮਰ ਜਾਵੇਗਾ, ਪਰ ਕੌਮ ਦਾ ਸਾਹਿਤ ਉਹਦੀ ਜਨਿਆਸ ਦਾ ਸਹਿਜ ਸੁਭਾਅ ਉਪਜਿਆ ਪ੍ਰਕਾਸ਼ ਹੁੰਦਾ ਹੈ, ਜੋ ਪੰਜਾਬੀ ਸਿਰਫ ਗੁਰਮੁਖੀ ਫਕੀਰੀ ਰੰਗ ਵਿੱਚ ਸ਼ੋਭਾ ਪਾ ਸਕਦੀ ਹੈ। ਬੁੱਲੇ ਸ਼ਾਹ ਨੂੰ ਗੁਰਮੁਖੀ ਮੁਰਸ਼ਦੀ ਰੰਗ ਲੱਗਾ, ਇਸ ਮੰਦਰ ਦੀ ਉਸਾਰੀ ਉਸ ਕੀਤੀ। ਵਾਰ ਸ਼ਾਹ ਨੂੰ ਕੁਛ ਥੋੜ੍ਹਾ ਫਕੀਰੀ ਦਾ ਠਰਕ ਹੋਇਆ, ਉਹ ਵੀ ਇਸ ਵਿੱਚ ਗਾ ਉੱਠਿਆ। ਕਾਦਰ ਯਾਰ ਆਦਿਕ ਸਭ ਫਕੀਰੀ ਦੇ ਠਰਕ ਵਾਲੇ ਬੰਦੇ ਸਨ, ਜਿਨ੍ਹਾਂ ਵਿੱਚ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੀਰ ਰਸ ਭਰਿਆ ਅਤੇ ਸਤਿਗੁਰਾਂ ਦੇ ਨਿਮਾਣੇ ਸਿੱਖ ਸਿਪਾਹੀ ਅੰਗਰੇਜ਼ ਨਾਲ ਲੜਨ ਨੂੰ ਲਾਹੌਰ ਨਿਕਲੇ ਅਤੇ ਜੰਗ ਕੀਤਾ। ਉਸ ਨਜ਼ਾਰੇ ਨੂੰ ਇੱਕ ਅਜੀਬ ਫਕੀਰੀ ਉਦਾਸੀ ਵਿੱਚ ਸ਼ਾਹ ਮੁਹੰਮਦ ਨੇ ਗਾ ਦਿੱਤਾ। ਸ਼ਾਹ ਮੁਹੰਮਦ ਦਾ ਕਿੱਸਾ ਵੀ ਇੱਕ ਵੈਰਾਗ ਦੀ ਛੁਕਦੀ ਨਹਿ ਹੈ, ਗਾ ਗਾ ਕੇ ਰੋਣ ਆਉਂਦਾ ਹੈ। ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਜੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਕੰਗਾਲ ਦੁਨੀਆਂ ਦੇ ਧੰਦੇ ਵਿੱਚ ਫਸਿਆਂ, ਦੁਖੀ ਚੰਚਲ ਗੰਦੀਆਂ ਮੰਦੀਆਂ ਦੁਖਮਿਦੀਆਂ ਸੁਰਤਾਂ ਦਾ ਕੰਮ ਨਹੀਂ ਕਿ ਪੰਜਾਬੀ ਸਾਹਿਤ ਦੇ ਮੰਦਰ ਤੱਕ ਅਪੜ ਵੀ ਸਕਣ। ਅੰਦਰ ਵੜਨਾ ਕਿੱਥੇ? ਇਹ ਪਿਆਰ ਕੁੱਠੀ ਮਰ ਜਾਣੀ ਸੱਸੀ ਦੀ ਬੋਲੀ ਹੈ। ਉੱਠੀ ਫਰਜ਼ੀ ਪੁੰਨੂ ਨਜ਼ਰੀ ਨਹੀਂ ਆਇਆ, ਜਿਸ ਕਦੀ ਪੁੰਨੂ ਰਾਵਿਆ ਹੀ ਨਹੀਂ ਉਸ ਕੀ ਕੂਕਣਾ ਹੈ। ਇਸ਼ਕ ਤਲਵਾਰ ਦੀ ਧਾਰ ਕੰਪਨ, ਇਹ ਕੰਮ ਨਹੀਂ ਭੁੱਖਿਆਂ ਨੰਗਿਆਂ ਦਾ, ਇਹ ਕੰਮ ਨਹੀਂ ਅਣਭੰਗਿਆਂ ਦਾ, ਇਹ ਤਾਂ ਕੰਮ ਹੈ ਸਿਰਾਂ ਥੀ ਲੰਘਿਆਂ ਦਾ। ਕਦੀ ਭੈਣਾਂ ਦੇ ਭਰਾਵਾਂ ਦੇ ਵਿਯੋਗ ਵਿੱਚ ਕੀਰਨੇ ਸੁਣੇ ਜੇ, ਕਦੀ ਮਾਵਾਂ ਦੇ ਪੁੱਤਾਂ ਦੇ ਸੱਲਾਂ ਦੀਆਂ ਚੀਕਾਂ ਸੁਣੀਆਂ ਜੇ, ਕਦੀ ਸੋਹਣੇ ਦੀਆਂ ਤਾਂਗਾਂ ਦੀਆਂ ਲਹਿਰਾਂ ਦੇ ਕੱਪੜ ਪਹਿਨਦੇ ਦੇਖੇ ਜੇ। ਸਾਹਿਤੇ ਬਣਾਉਣਾ, ਉਪਜਣਾ ਅਤੇ ਉਪਜਾਣਾ ਤਾਂ ਮੰਨਿਆ ਨਾ ਹੁੰਦਾ ਹੈ। ਓਏ ਭੋਲਿਓ, ਅੰਗਰੇਜ਼ਾਂ ਦਾ, ਬੰਗਾਲੀਆਂ ਦਾ, ਮੁੱਲਾ ਮੁਲਾਵਣਿਆਂ ਦਾ ਕੰਮ ਹੋਵੇ ਤਾਂ ਹੋਵੇ, ਸੱਸੀ ਨੇ ਜਾਂ ਸੋਹਣੀ ਨੇ ਜਾਂ ਸਾਹਿਬਾਂ ਨੇ ਜਾਂ ਬੁੱਲੇ ਨੇ ਜਾਂ ਸ਼ਾਹ ਹੁਸੈਨ ਨੇ, ਸਾਹਿਤੇ ਕੀ ਬਣਾਉਣਾ ਹੈ। ਉਹ ਤਾਂ ਉਹਨਾਂ ਦੇ ਦਿਲਾਂ ਨੂੰ ਚੀਰ ਕੇ, ਧੜਾਂ ਨੂੰ ਫਾੜ ਕੇ, ਉਹਨਾਂ ਦੀਆਂ ਵਿਲੂੰਦਰੀਆਂ ਛਾਤੀਆਂ 'ਤੇ ਉੱਗੇ ਲਾਲ ਫੁੱਲਾਂ ਦਾ ਖੇਤ ਹੈ। ਓਏ ਭੋਲਿਓ, ਸਾਹਿਤੇ ਉਪਜਦਾ ਹੈ, ਨਾ ਬੀਜਿਆ ਜਾਂਦਾ ਹੈ ਨਾ ਬਣਦਾ ਹੈ। ਬੀ ਹਰ ਇੱਕ ਸ਼ੈ ਦਾ ਹੈ, ਪਰ ਸਾਹਿਤੇ ਬਿਨਾਂ ਬੀ ਦੇ ਮੀਂਹ ਵਾਂਗ ਅਰਸ਼ੋਂ ਵਰਦਾ ਹੈ ਅਤੇ ਇੱਕ ਕਤਰੇ ਵਿੱਚ ਲੱਖ ਲੱਖ ਬਾਗ ਹਨ। ਫਿਰ ਦੁਹਰਾ ਦਈਏ, ਸੱਸੀ ਨੇ ਜਾਂ ਸੋਹਣੀ ਨੇ ਜਾਂ ਸਾਹਿਬਾਂ ਨੇ ਜਾਂ ਬੁੱਲੇ ਨੇ ਜਾਂ ਸ਼ਾਹ ਹੁਸੈਨ ਨੇ, ਸਾਹਿਤੇ ਕੀ ਬਣਾਉਣਾ ਹੈ। ਉਹ ਤਾਂ ਉਹਨਾਂ ਦੇ ਦਿਲਾਂ ਨੂੰ ਚੀਰ ਕੇ, ਧੜਾਂ ਨੂੰ ਫਾੜ ਕੇ, ਉਹਨਾਂ ਦੀਆਂ ਵਿਲੂੰਦਰੀਆਂ ਛਾਤੀਆਂ 'ਤੇ ਉੱਗੇ ਲਾਲ ਫੁੱਲਾਂ ਦਾ ਖੇਤ ਹੈ। ਓਏ ਭੋਲਿਓ, ਸਾਹਿਤੇ ਉਪਜਦਾ ਹੈ, ਨਾ ਬੀਜਿਆ ਜਾਂਦਾ ਹੈ ਨਾ ਬਣਦਾ ਹੈ। ਬੀ ਹਰ ਇੱਕ ਸ਼ੈ ਦਾ ਹੈ, ਪਰ ਸਾਹਿਤੇ ਬਿਨਾਂ ਬੀ ਦੇ ਮੀਂਹ ਵਾਂਗ ਅਰਸ਼ੋਂ ਵਰਦਾ ਹੈ ਅਤੇ ਇੱਕ ਕਤਰੇ ਵਿੱਚ ਲੱਖ ਲੱਖ ਬਾਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।